ਗੁਰੂ ਖਾਲਸਾ ਸਾਹਿਬ ਚੰਗੇ ਜੀ ਆਪ ਅੰਮ੍ਰਿਤ ਬਾਣੀ ਦਾ ਅਮਲ ਕਰਨ ਵਾਲੀ ਗੁਰਦਾ ਕੁਝ ਵੀ ਆਸਾ ਕੁਝ ਵੀ ਆਇਆ ਹੈ ਆਸਾ ਨੂੰ ਸਾਰਿਆਂ ਨੂੰ ਵਰਗਣ ਵਾਲੀ ਆਪਣੇ ਮਨ ਦੀ ਪ੍ਰਾਪਤੀ ਕਰਾਉਣ ਵਾਲੀ ਦਾ ਸੂਰਤ ਅਖੰਡ ਪੂਰਤ ਸਰਵੇ ਗੁਰਦਾ ਸੁਣਿਆ ਹੋਈ ਗਿਆਨੀ ਪ੍ਰਕਾਸ਼ ਸਿੰਘ ਜੀ ਦੀ ਰਚਨਾ ਕਰੋ ਆਪ ਨੂੰ ਸਿੱਧ ਕਰਨ ਵਾਸਤੇ ਆਪਣੀ ਧੋਤੀ ਲਾਉਣ ਵਿੱਚ ਕਦਮ ਕੀਤਾ ਹੈ ਉਸਦੇ ਲੱਖਣ ਆਪ ਜੀ ਸਰਵੇ ਕੀਤੇ ਹੈ ਜਿਸ ਪ੍ਰਕਾਰ ਸਾਰੀ ਮੁਨਾਸਬਤ ਨੂੰ ਜਗ ਰਹਿੰਦੀ ਹੈ ਸਮਾਨ ਅਗਲੀ ਰਹਿੰਦੀ ਹੈ ਉਸੇ ਮੁਨਾਸਬਤ ਨੂੰ ਫਲਦੀ ਹੈ ਫਲਦੀ ਹੈ ਅਤੇ ਲੱਗਦੀ ਹੈ ਜਿਸ ਪ੍ਰਕਾਰ ਸਮਝੀ ਅਗਲੀ ਹੁੰਦੀ ਹੈ ਉਸੇ ਪ੍ਰਕਾਰ ਖੁਸ਼ੀ ਦੇ ਪ੍ਰਮੋਸ਼ਨ ਦੀ ਸੱਤਾ ਦੇ ਆਸਰੇ ਲੱਗਦੀ ਹੈ ਫਲਦੀ ਹੈ ਸਾਰੀ ਸੇਵਾ ਕਰਨੀ ਹੈ ਪਰ ਸਰੂਪ ਦੇ ਦਰਸ਼ਨ ਨਹੀਂ ਜੀਵਨ ਹੁੰਦੀ ਹੈ ਜਿਵੇਂ ਸਿੱਧ ਵਿੱਚ ਮੱਖਣ ਹੁੰਦਾ ਹੈ ਦਰਸ਼ਨ ਕਰਨ ਨਾਲ ਮੱਖਣ ਦੇ ਦਰਸ਼ਨ ਨਹੀਂ ਹੁੰਦੇ ਜਦੋਂ ਜਮਾਤ ਰੋਕੀ ਮੱਖਣ ਦੇ ਪੁੰਨੇ ਵਿੱਚੋਂ ਨਿਕਲ ਜਾਂਦੇ ਹਨ ਇਸੇ ਪ੍ਰਕਾਰ ਦਾ ਸੰਗੀ ਬਨਾਸਪਤੀ ਵੀ ਚੱਲ ਰਹੀ ਹੈ ਪਰ ਸਗਨੀ ਦੇ ਕੰਮ ਕੀਤਾ ਜਾਵੇ ਉਹਨੂੰ ਅੱਜ ਹੀ ਅੱਧ ਪ੍ਰਕਾਸ਼ਦੀ ਹੈ ਫਿਰ ਬਨਾਸਪਤੀ ਦੇ ਜਿਹੜੇ ਸਾਹਿਬ ਸਿੰਘ ਆਕਾਰ ਹੈ ਉਹ ਜੋਗੇ ਕੰਮ ਕਰਾਉਣ ਕਰਕੇ ਜਿਹਨੂੰ ਸਾਰੀ ਜਵਾਬਦਾਰੀ ਹੋ ਜਾਂਦੀ ਹੈ ਜਦੋਂ ਲੱਗ ਜਾਂਦੀ ਹੈ ਜਦੋਂ ਹਿੰਦੂ ਕੇਂਦਰ ਹੋ ਜਾਂਦੀ ਹੈ ਫਿਰ ਉਸਦੇ ਬਜਾਏ ਹੋਰ ਕੋਈ ਆਕਾਰ ਨਹੀਂ ਪ੍ਰਤੀਤ ਹੁੰਦਾ ਇਹ ਸਭ ਸਮੇਂ ਜੀਵਨ ਮੁਦਕਾ ਨੂੰ ਰੱਖਿਆ ਹੈ ਜਦੋਂ ਜਦੋਂ ਦੇਖਿਆ ਤਾਂ ਜੋਤ ਕੁਮਾਰੀ ਸੇਵਾ ਅਰੂਪ ਕਰੀ ਹੈ ਐਸੀ ਅਵਸਥਾ ਮਨੋ ਪ੍ਰਾਪਤ ਹੁੰਦੀ ਹੈ ਜਿੱਥੇ ਜਾਣ ਤੱਕ ਦੁੱਖ ਨੂੰ ਕਹਿੰਦਾ ਮਹਾਂ ਆਨੰਦ ਕਰੋ ਸਭ ਕਹਿੰਦਾ ਜਿੱਥੇ ਜਿੱਥੇ ਜਾਂਦੇ ਪਿਆਰਾ ਦੁੱਖ ਮਿਲਿਆ ਹੋਇਆ ਉਹ ਭੇਜਿਆ ਹੈ ਪਿਆਰਾ ਸਦਾ ਆਨੰਦ ਕਰਨ ਵਾਲਾ ਆਨੰਦ ਦੁੱਖ ਸੱਚੇ ਕਰਦਾ ਆਪ ਹੈ ਸਾਹਿਬ ਜੀ ਐਸਾ ਜਿਹੜਾ ਸਰੂਪ ਹੈ ਇਹ ਗੁਰਮੁਖਾਂ ਦੇ ਕਾਰਨ ਪ੍ਰਗਟ ਹੁੰਦਾ ਹੈ ਜਿਸਦੇ ਤੌਰ ਦਾ ਗੁਰੂ ਆਪਸੀ ਸੂਖਾ ਜਿਹੜਾ ਹੁੰਦਾ ਹੈ ਇਹਦੇ ਕਿਨਾਰੇ ਸੂਰਤ ਦੀ ਸੁਰਖੰਦੀ ਹੈ ਅਤੇ ਨਾਲ ਸੂਰਜ ਦਾ ਪ੍ਰਦੂਸ਼ਣ ਕਰਦਾ ਹੈ ਹਰ ਕੋਈ ਕਾਮਯਾਬ ਹੁੰਦੇ ਨੂੰ ਪੂਜਾ ਹੋਣ ਨਰਸ ਕਰਦਾ ਹਰ ਕਿਸਾਨ ਸਭੀ ਪਰਾਤ ਦਾ ਮੁਸ਼ਕਿਲ ਕਰਦੀ ਹੈ ਉਹਨਾਂ ਵਿੱਚ ਸਾਰੇ ਸੰਗਤ ਵੀ ਪ੍ਰਤੀਬੰਧ ਵੀ ਕਰੋ ਕੇ ਵੀ ਘਾਟ ਰਿਹਾ ਹੈ ਸੱਚਾ ਪ੍ਰਤੀ ਜਨ ਦੇ ਸੇਵਾ ਕਰਾਉਣ ਵਾਲਾ ਪ੍ਰਤੀ ਸੇਵਾ ਕੁਛ ਨਹੀਂ ਹੈ ਸਭੀ ਮਾਨ ਜੀ ਦੇ ਪ੍ਰਤੀਬੰਧ ਪਾਣੀ ਚ ਨਾਲ ਪ੍ਰਤੀਬੰਧ ਵੀ ਕਰਦਾ ਹੈ ਉਹ ਨਾਲ ਸੱਚਾ ਪ੍ਰਤੀ ਜਨ ਹੈ ਇਸੇ ਪ੍ਰਕਾਰ ਜਦ ਕੀ ਜਨਾਂ ਵਿੱਚ ਇਹ ਹਰਦਾ ਰੂਪ ਕਰਕੇ ਪ੍ਰਤੀ ਜਨ ਹੁੰਦਾ ਹੈ ਹੰਕਾ ਕਰਨ ਵਾਲਾ ਜੀ ਪੂਜਾ ਹੋਣ ਉਹਨਾਂ ਦੇ ਹਰਕਤ ਕਰਨ ਵਾਲਾ ਵੀ ਪ੍ਰੋਟੀਨ ਪ੍ਰਤੀਕ ਹੁੰਦਾ ਹੈ ਆਰਥਿਕ ਸਿੱਧੇ ਦੇ ਵਿੱਚ ਨਾਲ ਹਰਕਤ ਕਰਨ ਵਾਲਾ ਪ੍ਰਤੀਕ ਹੁੰਦਾ ਹੈ ਨਾਲ ਅਗਨੀ ਪੈਦਾ ਕਰਨ ਵਾਲਾ ਦੇ ਨਾਲ ਪ੍ਰਤੀਕ ਹੁੰਦੀ ਹੈ ਇਹਨੂੰ ਸੂਰਜੀ ਦੀਆਂ ਦਾ ਕਾਰਡ ਪਰ ਕਰਾਈ ਗਈ ਹੈ ਆਰਥਿਕ ਸਿੱਧੇ ਵਰਗੇ ਦੁਨੀਆਂ ਦੇ ਸਫਲ ਬੰਦੀ ਸੰਭਾਵਨਾ ਵਾਲੇ ਅੰਕਾ ਕਰਨ ਹਨ ਦੇਵੀ ਦੁਨੀਆਂ ਦੇ ਸਫਲ ਹਨ ਆਪਾ ਭਾਗ ਨਾਲ ਮਿਲ ਚੁੱਕਾ ਹੈ ਉਹ ਅੰਦਰ ਤੁਮ ਗਿਆ ਅਗਨੀ ਦੁਨੀਆਂ ਨੂੰ ਪ੍ਰਕਾਸ਼ ਦਿਆ ਹੈ ਉਸ ਨੂੰ ਪ੍ਰਕਾਸ਼ ਕਰਦੇ ਅਗਨੀ ਦੁਨੀਆਂ ਨੂੰ ਉਹਨਾਂ ਦੇ ਅੰਦਰ ਜਿਹੜਾ ਅਗਲਾਮ ਦਾ ਪੂਰਾ ਤਜਰਾ ਹੈ ਮਹਿਮਾ ਸੁਣਾ ਜਗਦਾ ਹੈ सारे संसार के ब्रह्म का आलोचन प्रतीत होता है जो सूर्य आने वाले घर को चंद्र चंदी है पानी प्रबंध को चंदी है आपकी सूचन नारे कल्पनारे प्रतिबंध को नारे उन्हें पैदा कर रहा है ऐसे प्रकार का मेरे धर्म के ख्यालों में जो अंदर पदार्थ हो जो अंदर हल्का भी करके भी पिछले कर्मा के पीछे हो कर्माला खाए उनको कर्मे कर्माला खाए जो तुम कर्मे करते हमारे हल्का भी करके मजबूत हो रहे हैं अब इसलिए हम जो कमजोरों में हल्का भी करके मजबूत हो रहे हैं उनका प्रतिनिधि नहीं है अब इसलिए सारे समाजी जो व्यक्ति बने उन्होंने जो प्रतिबंध भी ਜਾਰਾ ਪਤਨਾ ਦੇ ਬਾਹਰ ਕੀਤਾ ਜਾਂਦਾ ਉਸ ਤੋਂ ਪਹਿਲੇ ਦੁੱਖ ਨੂੰ ਰਹਿੰਦੇ ਹਨ। ਇਹ ਮਨੁੱਖ ਦੀ ਜਿਹੜੀ ਜਾਤਰੀ ਹੈ ਇਹ ਮਨ ਸੇਵਾ ਖਰੀਦ ਹੋਲੀ ਨਾਨਕ ਦੀ ਸੇਵਾ ਦੇ ਵੀ ਖਰੀਦ ਦੁਖਦਾਇਕ ਹੈ। ਦੁਖੀ ਹੋਏ ਤੇ ਜੀ ਆਪਣੇ ਉਮਰ ਨੂੰ ਜਲਾਉਣ ਦਾ ਉਦੋਂ ਝੁਕਦੇ ਹਨ। ਇਸ ਪ੍ਰਕਾਰ ਮਨੁੱਖਾਂ ਨੂੰ ਮੇਰੀ ਆਸ ਹੈ ਬੰਦਿਆਂ ਦੀ ਮਾਂ ਨੀਤੀ ਤੋਂ ਦੁਖੀ ਸਭ ਜਾਣ ਦੇਣ ਕੋ ਭਗਵਾਨ ਮਨੁੱਖ ਨੂੰ ਮਿਲੇਗਾ ਸਾਰੀ ਵਿਆਖਿਆ। ਜਿਹੜੇ ਮਨੁੱਖ ਲੋਕ ਮਨੁੱਖਾਂ ਨੂੰ ਆਸ ਕਰਦੇ ਨੇ ਜੇ ਪਸ਼ੂ ਤੇ ਪਸ਼ੂ ਨੂੰ ਮੰਗਦਾ ਪੰਛੀ ਤੇ ਪੰਛੀ ਨੂੰ ਮੰਗਦਾ ਇਹ ਮਨੁੱਖ ਬਣ ਕੇ ਬੰਦਿਆਂ ਦਾ ਗੁਲਾਮ ਬਣੇ ਸਜਾ ਹੈ। ਉਸ ਵਾਹਿਗੁਰੂ ਦਾ ਸੇਵਾ ਨਹੀਂ ਬਣਦਾ ਜੋ ਸਰਬ ਕਲਾ ਸਮਰੱਥ ਹੈ ਉਸ ਨੂੰ ਆਪਣਾ ਸਵਾਮੀ ਨਹੀਂ ਬਣਾਉਂਦਾ। ਇਹ ਮਨੁੱਖਾਂ ਨੂੰ ਜੋ ਮਾਣ ਦੇ ਸਾਹਿਬ ਵੀਰ ਹਨ ਕਰਮਾ ਪ੍ਰੋਗਨੀ ਰਾਮਨਾ ਪਿਛਾਤਾ ਸਭ ਕਰਮ ਹੰਸਨੀ ਚਾਰੀ ਜਾਪਰ ਦੇ ਮਾਨਸ ਵਰਤੋਂ ਦੁਰਲੇ ਹੁੰਦੇ ਨਾਲ ਮਾਣ ਦੇ ਸਾਹਿਬ ਜਾਪਰ ਦੇ ਨਾ ਹੀ ਕਿਸੇ ਕੋਲੋਂ ਦੁਰਲੇ ਹੁੰਦਾ ਜਾ ਰਹੇ ਸੀ। ਇਸ ਪ੍ਰਕਾਰ ਹੰਕਾਰ ਸਾਹਿਬ ਮਨੁੱਖ ਹੈ ਉਹਨਾਂ ਦੀ ਆਸ ਕਰਦਾ ਹੈ। ਆਪਣੇ ਜੀਵਨ ਨੂੰ ਯਾਦ ਬੰਦ ਕਰ ਲਿਆ ਹੈ ਸੱਚੇ ਅਕਾਲ ਪੁਰਖ ਦੇ ਸਾਰੇ ਜਗ ਦੇ ਜੀਵਨ ਜੋ ਪੂਰਨ ਹੈ ਉਹਨੂੰ ਛੱਡ ਕੇ ਮਨੁੱਖ ਦੀ ਆਸ ਕਰਨਾ ਤੇ ਮਨੁੱਖ ਨਹੀਂ ਦੇਵੇਗਾ। ਉਸ ਵਾਹਿਗੁਰੂ ਦੀ ਸੋਚ ਨਹੀਂ ਰੱਖਦਾ ਜਿਸ ਵਾਹਿਗੁਰੂ ਸੈਲ ਪੱਧਰ ਵੱਲ ਜਾਂਦੇ ਚਾਹੇ ਚਾਹੀ ਕਾਦੇ ਕਰ ਚਾਹਿਆ ਜਨਮ ਪਿਤਾ ਲੋਕ ਸਿੰਘ ਜਾਂਦਾ ਕੋਈ ਨੂੰ ਤੋ ਠੀਕ ਰੱਖਿਆ ਕੋਈ ਕੋਲੋ ਵੀ ਹੋਗੀ ਦਾ ਆਸਰਾ ਨੂੰ ਬਣਾ ਕੇ ਰੱਖਿਆ ਉਹ ਬੰਦਾ ਐਸਾ ਹੈ ਕੋਈ ਨੀ ਉਹਦੇ ਮਨੁੱਖ ਦੀ ਆਸ ਰੱਖਦਾ ਉਸ ਵਾਹਿਗੁਰੂ ਦੀ ਵਿਸਾਰ ਬੈਠਾ
ਹੈ
ਭਾਈ ਵਿਆਜ ਪਾਇਆ ਜਿਹੜਾ ਪਰਮੇਸ਼ਰ ਨੂੰ ਛੱਡ ਕੇ ਦੂਜੇ ਦੀ ਆਸ ਕਰਨੀ ਹੈ ਦੂਜੀਆਂ ਚੀਜ਼ਾਂ ਦੇ ਪ੍ਰੇਮ ਜਿਹੜਾ ਕਰਨਾ ਹੈ ਦੁਆਇਤ ਜੀ ਹੋਵੇ ਭੇਦ ਗਿਆਨ ਦਾ ਵੀ ਦੁਆਇਤ ਭਾਵ ਹੈ ਦੂਜੀ ਮਾਇਆ ਵੀ ਜਿਹੜਾ ਭਾਵ ਪ੍ਰੇਮ ਕਰਨਾ ਹੈ ਇਹ ਦੁਆਇਤ ਭਾਵ ਜਿਹੜਾ ਜੁਦਾਈ ਹਰ ਵਕਤ ਪਾਈ ਰੱਖਣੀ ਫੁੱਟ ਪਾਈ ਰੱਖਣੀ ਝਗੜੇ ਪਾਈ ਰੱਖਣੇ ਇਹ ਦੁਆਇਤ ਭਾਵ ਚ ਹੀ ਪਏ ਰਹਿਣਾ ਆਪ ਜੁਦਾਈ ਚ ਪਏ ਰਹਿਣਾ ਜਿਵੇਂ ਅੰਗਰੇਜ਼ਾਂ ਨੇ ਕਿਹਾ ਸੀ ਫੁੱਟ ਕੇ ਖਰੀਦ ਕੇ ਦਿੱਤੀ ਕਿਸੇ ਨੇ ਤੇ ਫੌਜੀਆਂ ਨੇ ਲਿਆਂਦੀ ਫੁੱਟ ਉਹ ਸਾਰਿਆਂ ਫਲਾਂ ਨੂੰ ਵੇਖ ਕੇ ਅੰਗਰੇਜ਼ ਕਹਿੰਦਾ ਮੈਨੂੰ ਆਹ ਸਾਰਿਆਂ ਨੂੰ ਚੰਗੀ ਲੱਗਦੀ ਹੈ। ਉਹਦਾ ਮਤਲਬ ਸੀ ਫੁੱਟ ਕੇ ਤੁਹਾਡੀ ਪੰਜਾਬੀਆਂ ਚ ਜਿਹੀ ਰਹੇ ਨਾ ਤੇ ਜੇ ਤੁਸੀਂ ਫੁੱਟੇ ਰਹੋ ਤੇ ਮੈਨੂੰ ਮੈਂ ਤੁਹਾਡੇ ਤੇ ਨੌਕਰੀ ਕਰਦਾ ਰਹਾਂ ਹਕੂਮਤ ਕਰਦਾ ਰਹਾਂ ਇਸ ਪ੍ਰਕਾਰ ਦੁਆਇਤ ਭਾਟ ਕੇ ਉਹ ਵੀ 100 ਸਾਲ ਰਾਜ ਕਰਕੇ ਕੂਚ ਕਰਦੇ ਅਤੇ ਉਸੇ ਪ੍ਰਕਾਰ 11 ਸਦੀਆਂ ਮੁਗਲ ਰਾਜ ਕਰੇ ਕੋਈ ਫੁੱਟ ਪਾ ਕੇ ਮੁਲਕ ਦੇ ਅੰਦਰ ਦੁਨੀਆਂ ਤੋਂ ਕੂਚ ਕਰਦੇ ਹੁਣ ਸਾਧ ਸੰਗਤ ਦੀ ਵਾਰੀ ਆਈ ਹੈ ਇਸ ਵਾਰੀ ਜੇ ਦੁਆਇਤ ਭਾਟ ਹੀ ਅਜੇ ਪਏ ਰਹੇ ਤੇ ਖਰਾਬ ਹੀ ਹੋਣਾ ਕੋਈ ਕਿਸੇ ਦੀ ਖੂਨ ਦਾ ਤਿਹਾਇਆ ਕੋਈ ਕਿਸੇ ਦੀ ਜਾਨ ਦਾ ਤਿਹਾਇਆ ਕੋਈ ਸੁੱਖ ਥੋੜਾ ਨਿਕਲਣਾ ਇਸ ਗੱਲ ਵਿੱਚ 20 ਸਾਲ ਕਾਂਗਰਸ ਨੇ ਰਾਜ ਕੀਤਾ ਹੈ ਉਹਦੇ ਵਿੱਚ ਵੀ ਸਭ ਸੰਗਤ ਦੀ ਫੁੱਟ ਪਾ ਪਾ ਕੇ ਝਗੜਾ ਹੀ ਪਾ ਛੱਡੇ ਮੁਲਕ ਚ ਨੀ ਸ਼ਾਂਤ ਹੋਣ ਦਿੱਤਾ ਹੁਣ ਪੰਜਾਬੀ ਸੂਬਾ ਮਿਲਿਆ ਹੈ ਇਹਦੇ ਕਿ ਆਪੋ ਵਿੱਚ ਲੀਡਰ ਲੜ ਕੇ ਮਰ ਰਹੇ ਹਨ ਇਹ ਦੁਆਇਤ ਭਾਵ ਖਰਾਬ ਹੀ ਹੋਈ ਹੈ। ਇਹਨੇ ਦੂਜਾ ਭਾਵ ਹੈ ਜਿਹਨੇ ਮੇਰੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ ਅਤੇ ਪਰਮਾਤਮਾ ਨੂੰ ਛੱਡ ਕਰਕੇ ਦੂਜੀਆਂ ਚੀਜ਼ਾਂ ਵਿੱਚ ਦੂਜੀ ਮਾਇਆ ਜਗਤ ਚ ਵਾਸ ਦੂਜੀ ਮਾਇਆ ਜਗ ਦੇ ਚੁੱਕੀ ਵਸ ਰਹੀ ਹੈ ਇਸ ਵਿਆਜ ਮਾਇਆ ਦੇ ਵਿੱਚ ਪ੍ਰੇਮ ਕਰਨੇ ਕਰਕੇ ਖਰਾਬ ਹੀ ਹੋਣਾ ਪੈਂਦਾ ਹੈ।
ਬਲ ਪਈ ਸੋ ਜਾਣਤੀ
ਐਸੇ ਪੁਰਖਾਂ ਦੇ ਜਮਾਂ ਦੀ ਫਾਹੀ ਪਈ ਰਹਿੰਦੀ ਹੈ ਤੇ ਜਮਾਂ ਦੀ ਫਾਹੀ ਜੰਮਣ ਮਰਨ ਦੀ ਫਾਹੀ ਪਈ ਰਹਿੰਦੀ ਹੈ ਜਮਾਂ ਦੀ ਫਾਹੀ ਮੋਹ ਰੂਪੀ ਫਾਹੀ ਪਈ ਰਹਿੰਦੀ ਹੈ ਅੰਤ ਨੂੰ ਮੌਤ ਦੀ ਫਾਹੀ ਪਈ ਰਹਿੰਦੀ ਹੈ ਜਮਾਨੇ ਦੀ ਫਾਹੀ ਪਈ ਨਹੀਂ ਫਲਾਨਾ ਟੁੱਟ ਗਏ ਮੇਰੇ ਨਾਲ ਫਲਾਨਾ ਮੇਰੇ ਨਾਲ ਜੁੜਿਆ ਰਹੇ ਤਾਂ ਠੀਕ ਹੈ ਇਸ ਪ੍ਰਕਾਰ ਜਮਾਂ ਦੀ ਕਾਲ ਦੀ ਫਾਹੀ ਅੰਤ ਨੂੰ ਪੈ ਜਾਂਦੀ ਆ ਕੇ ਜਿਹਾ ਜਿਹਾ ਜੀਵ ਬੀਜਿਆ ਕਰਮ ਕਰਦਾ ਹੈ ਉਹ ਜਿਹਾ ਲੁਣਾ ਵੱਢੇਗਾ ਜੇ ਕਿਸੇ ਸਾਲ ਸੰਗਤ ਦੀ ਸਹਿ ਫਰੀਦ ਜੀ ਨੇ ਕਿਹਾ ਹੈ ਫਰੀਦਾ ਜਿਸ ਪ੍ਰਕਾਰ ਲੋੜੇ ਦਾਸ ਬਜੌਰੀਆਂ ਅਤੇ ਹੰਡਾ ਉਨ ਕਤਾਏਗਾ ਪਹਿਲਾ ਲੋੜੇ ਪੱਟ ਤੇ ਲੋੜੇ ਦਾਸ ਬਜੌਰੀਆਂ ਕਿੱਕਰ ਜੀ ਬੀਜਦਾ ਹੋਵੇ ਤੇ ਬਜੌਰ ਸ਼ਹਿਰ ਦੇ ਬੜੇ ਬੜੇ ਜਿਹੜੇ ਮਨੁੱਖੇ ਹੁੰਦੇ ਨੇ ਦਾਖਾਂ ਇਹ ਬਜੌਰ ਸ਼ਹਿਰ ਦੀਆਂ ਮੰਨੀਆਂ ਚੰਗੀਆਂ ਸਭ ਤੋਂ ਉਹ ਬਜੌਰ ਸ਼ਹਿਰ ਦੀਆਂ ਦਾਖਾਂ ਭਾਰੇ ਤੇ ਬੀਜੇ ਕਿੱਕਰਾਂ ਨੂੰ ਕਿੱਕਰਾਂ ਚੋਂ ਕੰਡੇ ਮਿਲਣੇ ਹੈ ਬਜ਼ਾਰ ਵੇਖਦੀਆਂ ਦਾਖਾਂ ਕਿਵੇਂ ਮਿਲਣਗੀਆਂ ਇਸੇ ਪ੍ਰਕਾਰ ਸਾਹਿਬ ਜੀ ਹੰਡੇ ਉਨ ਕਤਾਏਗਾ ਪਹਿਲਾ ਲੋੜੇ ਪੱਟ ਉਨ ਕਰਦਾ ਫਿਰਦਾ ਚਾਹੇ ਮੈਂ ਰੇਸ਼ਮ ਪਹਿਰ ਲਵਾਂ ਪੱਟੇ ਕਿਵੇਂ ਪਹਿਰ ਲਵੇਗਾ ਇਸੇ ਪ੍ਰਕਾਰ ਸਾਹਿਬ ਜੀ ਹਜ਼ੂਰ ਕਹਿੰਦੇ ਹਨ
ਮੇਰੇ ਦਾਸ ਬਜੌਰੀਆਂ ਬਜੌਰੀ, ਮੇਰੇ ਇੱਕ ਪੁੱਤਰ ਅਧਿਕਾਰੀ ਹੋਵੇ, ਮੇਰੀ ਇਸਤਰੀ ਅਨੁਸਾਰ ਹੋਵੇ, ਮੇਰਾ ਪਰਿਵਾਰ ਅਨੁਸਾਰ ਹੋਵੇ, ਇਹ ਸੰਬੰਧੀਆਂ ਨੂੰ ਬਜੌਰ ਦੇਖਦੀਆਂ ਦਾਖਾਂ ਵਰਗੀਆਂ ਮਿੱਟੀਆਂ, ਕਹਿੰਦਾ ਮੇਰੇ ਸਾਰੇ ਸੰਬੰਧੀ ਆਗਿਆਕਾਰ ਹੋਣ, ਚਾਹੁੰਦਾ ਤਾਂ ਬਜੌਰ ਦੀਆਂ ਮਿੱਟੀਆਂ ਦਾਖਾਂ ਤੇ ਫਿਕਰ ਬੀਜੇ ਜਾ ਕੇ ਈਰਖਾ ਰੁਕੀ ਚਿੱਕਰਾਂ ਬੀਜ ਬੀਜਦਾ, ਪਾਪਾ ਰੁਕੀ ਚਿੱਕਰਾਂ ਦੇ ਬੀਜ ਬੀਜਦਾ, ਜੜ ਇਹੋ ਜਿਹਾ ਦੱਸੋ ਇਹਨੂੰ ਕਿਵੇਂ, ਜਦੋਂ ਆਪ ਮਾਂ ਪਿਓ ਦੀ ਆਗਿਆ ਨੀ ਮੰਨੀ, ਆਪ ਉਹਨਾਂ ਦੀ ਪ੍ਰਸੰਸਾ ਨੀ ਲਈ, ਤੇ ਉਹਦੇ ਗਾਹ ਪੁੱਤਰ ਧੀਆਂ ਕਿਵੇਂ ਆਗਿਆਕਾਰ ਹੋਣਗੇ, ਜਿਹੋ ਜਿਹਾ ਸੁਭਾਅ ਹੈ ਉਹੋ ਜਿਹਾ ਫਲ ਮਿਲਣਾ ਹੈ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਲੋੜੇ ਦਾਸ ਬਜੌਰੀਆਂ, ਬਜੌਰ ਕੌਣ ਹੈ, ਬਕੁੰਠ, ਬਕੁੰਠ ਦੀਆਂ ਦਾਖਾਂ ਮੁਕਤੀਆਂ ਲੋੜ ਦਾ ਵੀ ਸਲੋਕ ਮੁਕਤੀ ਮਿਲ ਜੇ, ਮੈਨੂੰ ਸਲੀਬ ਮੁਕਤੀ ਮਿਲ ਜੇ, ਸੁਗਿਰਦ ਮੁਕਤੀ ਮਿਲ ਜੇ, ਸਲੀਬ ਮੁਕਤੀ ਮਿਲ ਜੇ, ਇਸ ਪ੍ਰਕਾਰ ਦੀਆਂ ਬਜੌਰ ਦੇਰੀਆਂ ਦਾਖਾਂ ਭਾਲਣਾ ਹੈ ਤੇ ਬਕੁੰਠ ਦੀਆਂ ਮੁਕਤੀਆਂ ਰੂਪ ਚਿੱਕਰ ਬੀਜੇ ਜੱਟ, ਜੱਟ ਜੜ ਇਹੋ ਜਿਹਾ ਹੈ ਤੇ ਪਾਪਾ ਰੂਪੀ ਚਿੱਕਰਾਂ ਦੇ ਬੀਜ ਬੀਜਦਾ ਹੈ, ਠੰਡੇ ਉਨਕ ਦਾ ਸਕਾਮ ਕਰਮ ਰੂਪੀ ਉਨ ਕਰਦਾ ਫਿਰਦਾ ਹੈ, ਪਹਿਲਾ ਲੋੜੇ ਪੱਟ ਬ੍ਰਹਮ ਗਿਆਨ ਰੂਪੀ ਬਸਰ ਪੱਟ ਦੇ ਰੋਸ਼ਨ ਦੇ ਕਹਿਣਾ ਚਾਹੁੰਦਾ ਕਿਵੇਂ ਇਹਨੂੰ ਆਨੰਦ ਹੋਵੇ ਪਰਮੇਸ਼ਰ ਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਦੂਆ
ਭਾਏ
ਕਰਮ ਕਰੇਗਾ ਉਹ ਜਾ ਫਲ ਲੈਣੇਗਾ, ਵੱਡੇਗਾ ਪ੍ਰਾਪਤ ਕਰੇਗਾ, ਬੀਜੇ ਦੁੱਖ ਮੰਗੇ ਅੰਮ੍ਰਿਤ ਦੇਖੋ, ਇਹ ਨਿਆਂ ਮੰਗਦਾ ਅੰਮ੍ਰਿਤ ਬੀਜਦਾ, ਦਿਓ ਹੈ ਕਿਸੇ ਨੂੰ ਦੁੱਖ ਦੇਣਾ ਦਿਓ ਬੀਜਦਾ ਹੈ, ਤੇ ਕਹਿੰਦਾ ਮੈਂ ਅਮਰ ਹੋ ਜਾ ਮੁਕਤ ਹੋ ਜਾ, ਕਦੇ ਗੱਲ ਹੋ ਸਕਦੀ ਹੈ, ਇਹਨੇ ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਫਲ ਮਿਲੇਗਾ।
ਮੱਥਾ ਜੋ ਲਿਖਿਆ
ਜੋ ਜੀਵਨ ਕਰਮ ਕੀਤਾ ਉਹ ਮੱਥੇ ਰਜੇ ਚ ਲੇਖ ਲਿਖਤਾ ਹੈ, ਕਰਨੀ ਕਾਗਜ ਮਨ ਮੁਸਬਾਣੀ ਬੁਰਾ ਭਲਾ ਦੇ ਲੇਖ ਪਏ, ਜੇ ਜੋ ਕਿਰਕੇ ਲਾਏ ਤੇ ਚੱਲੀਏ ਕਹੋ ਨਾਹੀ ਕਹੋ ਗੁਣ ਨਾਹੀ ਅੰਤ ਹਰੇ, ਜੋ ਕਰਨੀ ਦੇਹ ਹੈ ਇਹ ਸਾਲ ਸੰਗੀ ਸ਼ਾਹੀ ਬਣੀ ਹੋਈ ਹੈ, ਇਹ ਕਰਨੀ ਕਾਗਜ ਬਣੀ ਹੋਈ ਹੈ, ਜਿਹੜੀ ਜੀਵ ਦੀ ਕਰਨੀ ਹੈ ਦੇਹ ਕਰਨ ਵਾਲੀ ਅਤੇ ਮਨ ਸ਼ਾਹੀ ਬਣਿਆ ਹੋਇਆ ਹੈ, ਬੁਰਾ ਤੇ ਭਲਾ ਜਿਹੜੇ ਅੰਦਰ ਸੰਸਕਾਰ ਹੈ ਦੋ ਲੇਖ ਮਜਬੂਨ ਛਪ ਰਹੇ ਹਨ, ਇਉਂ ਜਿਵੇਂ ਉਹ ਕਿਰਤ ਕੀਤੇ ਹੋਏ ਸੰਚਿਤ ਕਰਮਾਂ ਦੇ ਅਨੁਸਾਰ ਪਰਾਰਭ ਕਰਮ ਬਣਿਆ ਹੈ, ਕਿਰੇ ਮਾਨ ਸੰਚਿਤ ਕਿਰੇ ਮਾਨ ਕਰਕੇ ਸੰਚਿਤ ਕਰਮ ਬਣੇ ਹਨ, ਸੰਚਿਤ ਕਰਮਾਂ ਕਰਕੇ ਪਰਾਰਭ ਰੂਪ ਕਰਮ ਬਣੇ ਹੈ, ਉਸ ਕਰਨੀ ਅਨੁਸਾਰ ਜਿਵੇਂ ਜਿਵੇਂ ਕਿਰਤ ਲਾਉਂਦਾ ਉਵੇਂ ਚੱਲੀਦਾ, ਇਸ ਪ੍ਰਕਾਰ ਇਹ ਮੱਥੇ ਦਾ ਲੇਖ ਬਣਦਾ ਹੈ ਸਭ ਦਾ।
ਮੱਥਾ ਜੋ ਲਿਖਿਆ
ਜੋ ਮੱਥੇ ਅੰਤਾ ਕਰਨ ਦੇ ਅੰਦਰ ਆਪਣੇ ਸੰਸਕਾਰਾਂ ਰੂਪ ਲਿਖਤ ਲਿਖੀ ਹੋਈ ਹੈ, ਤੇ ਕਰੀ ਲੋ ਕਲਮ ਲਿਖੇ ਲੇਖ ਮਾਥੇ, ਉਸ ਅਨੁਸਾਰ ਕਰਨੀ ਅਨੁਸਾਰ ਜੀਵਨ ਬੁਰਾ ਭਲਾ ਦੇ ਲੇਖ ਪਏ ਹਨ।
ਰਹਿਣ ਵਿਹਾਣੀ ਪਛਤਾਣੀ
ਜਿਹੜੀ ਮੁਸਲਮਾਨ ਪਤੀ ਦੀ ਸੇਵਾ ਕਰਨ ਵਾਸਤੇ ਰਾਜੇ ਦੀ ਰਾਣੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਵਾਰੀ ਵਾਰੀ ਰਾਜੇ ਦੀ ਸੇਵਾ ਦਾ ਵਕਤ ਮਿਲਦਾ ਹੈ, ਜਿਸ ਰਾਣੀ ਨੂੰ ਸਾਰੀਆਂ ਰਾਣੀਆਂ ਦੇ ਮਗਰੋਂ ਵਾਰੀ ਮਿਲੀ ਹੋਵੇ, ਉਹ ਰਾਤ ਵਿੱਚ ਰਾਜੇ ਦੀ ਸੇਵਾ ਚਰਨ ਚਾਪੀ ਕਰਨੀ, ਪੱਖਾ ਕਰਨਾ ਅਤੇ ਉਹਦੀ ਪ੍ਰਸੰਨਤਾ ਲੈਣੀ, ਇਹ ਸੇਵਾ ਛੱਡ ਕੇ ਗੋਲੀਆਂ ਵਿੱਚ ਹੀ ਪਰਤੀ ਰਹੇ, ਗੋਲੀਆਂ ਵਿੱਚ ਹੀ ਪਰਤੀ ਰਹੇ, ਫਿਰ ਸਾਹਿਬ ਸੰਗਤ ਜੀ ਜਦੋਂ ਰਾਤ ਗੁਜ਼ਰ ਜਾਂਦੀ ਹੈ ਉਹਦੇ ਭਾਵੇਂ ਸ਼ਿੰਗਾਰ ਲਾਏ ਹੋਣ, 16 ਸ਼ਿੰਗਾਰ ਕੀਤੇ ਹੋਏ ਹੋਣ, ਤੇ ਭਾਵੇਂ ਬਾਸਲ ਕੁਸਮ ਵੀ ਪਹਿਰੇ ਹੋਏ ਹੋਣ, ਭਾਵੇਂ ਕਿੰਨੇ ਉਹਨਾਂ ਦੇ ਅੰਦਰ ਗੁਣ ਹੋਣ, ਪਰ ਫਿਰ ਵੀ ਜਦੋਂ ਰਾਤ ਗੁਜ਼ਰ ਜਾਂਦੀ ਹੈ ਪਤੀ ਦੀ ਸੇਵਾ ਤੋਂ ਬਿਨਾਂ ਉਦੋਂ ਪਛਤਾਪ ਹੀ ਕਰਦੀ ਰਹਿੰਦੀ ਹੈ ਰਾਣੀ।
ਉੱਠ ਚੱਲੀ ਗਈ ਮੇਰਾ
ਫਿਰ ਮਹਿਲਾਂ ਚੋਂ ਕੱਢੀ ਜਾਂਦੀ ਹੈ, ਉੱਠ ਕੇ ਚੱਲੀ ਜਾਂਦੀ ਹੈ ਨਿਰਾਸ਼ੀ ਹੋ ਕੇ। ਇਸੇ ਪ੍ਰਕਾਰ ਸਾਹਿਬ ਜਿਹੜੀ ਉਮਰ ਆਪਾਂ ਨੂੰ ਮਿਲੀ ਹੈ ਇਹ ਆਪਾਂ ਪਰਮੇਸ਼ਰ ਹੈ ਪਾਤਸ਼ਾਹ, ਉਹਦੀਆਂ ਆਪਾਂ ਰਾਣੀਆਂ ਵੀ ਨਿਆਈ ਹਾਂ, ਇਹ ਉਮਰ ਰੂਪੀ ਰਾਤ ਵਾਹਿਗੁਰੂ ਸਾਨੂੰ ਦਿੱਤੀ ਆਪ ਦੇ ਮਿਲਣ ਦੇ, ਕਈ ਪ੍ਰਾਪਤ ਮਾਨਸ ਦੇ ਹੋਰੀਆ ਗੋਬਿੰਦ ਮਿਲਕੀਏ ਕੋਈ ਗਰੀਆ, ਪਰਮੇਸ਼ਰ ਦੇ ਮਿਲਣ ਦੀ ਆਪਾਂ ਨੂੰ ਵਾਰੀ ਮਿਲੀ ਹੈ। ਇਸ ਵਾਰੀ ਰੂਪੀ ਰਾਤ ਨੂੰ ਪਾ ਕੇ ਜਿਨ੍ਹਾਂ ਨੇ ਸਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਵਿੱਚ ਇਹ ਰਾਤ ਨੂੰ ਬਤੀਤ ਕਰ ਦਿੱਤਾ ਹੈ, ਕੁਝ ਦੁਨੀਆਂ ਦੀਆਂ ਗੱਲਾਂ ਸੁਣ ਵਿੱਚ ਸਮਾਂ ਲਾ ਦਿੱਤਾ ਹੈ, ਕੋਈ ਚਮੜੀ ਦੇ ਠੰਡ ਤੱਕ ਪਰਖਣ ਵਿੱਚ ਲਾ ਦਿੱਤਾ ਹੈ, ਕੋਈ ਸੁੰਘਣ ਵਿੱਚ ਲਾ ਦਿੱਤਾ ਹੈ, ਕੁਝ ਵੇਖਣ ਚ, ਕੋਈ ਸੁਣਨ ਵਿੱਚ, ਕੋਈ ਜ਼ਬਾਨ ਦੇ ਸਵਾਦ ਵਿੱਚ, ਗੱਲਾਂ ਬਾਤਾਂ ਵਿੱਚ, ਇਉਂ ਪੰਜੇ ਵਿਸ਼ਿਆਂ ਦੀ ਸੁਰਤ ਨੂੰ ਲਾ ਕੇ ਰਾਤ ਜਿਹੜੀ ਹੈ ਉਮਰ ਰੂਪੀ ਰਾਤ ਦਿਖਾ ਗਈ, ਜਿਸ ਵਕਤ ਆਜੂ ਪੂਰੀ ਹੋ ਗਈ
ਪਛਤਾਣੀ,
ਫਿਰ ਪਛਤਾਤਾਪ ਜਿੰਦ ਕਰਦੀ ਰਹੇਗੀ ਕਿ ਤੈਂ ਸਹਿ ਨਾ ਮੇਰੀ ਆਸ, ਫਿਰ ਪਰਮੇਸ਼ਰ ਤੇਰੇ ਨਾਲ ਮਿਲ ਨਾ ਸਕੇ ਮਨੁੱਖਾ ਜਨਮ ਪਾ ਕੇ।
ਉੱਠ ਚੱਲੀ ਗਈ
ਉੱਠ ਕੇ ਦੇਸ਼ ਤੋਂ ਚਲੀ ਜਾਵੇਗੀ ਨਿਰਾਸ਼ੀ ਹੋ ਕੇ ਜਿੰਦ ਜਿਹੜੀ ਹੈ, ਫਿਰ ਇਹਨੂੰ ਮਨੁੱਖਾ ਜਨਮ ਹੱਥ ਨਹੀਂ ਆਉਣਾ, ਕਿਉਂਕਿ ਇਹੋ ਹੀ ਵਾਰੀ ਹੈ ਪਰਮੇਸ਼ਰ ਦੇ ਮਿਲਣ ਦੀ। ਸੋ ਬਹੁਤ ਨਾਲ ਹੈ ਵਾਰੀ ਜੀ ਰਾਜੀ ਸਿੰਘ ਅੱਜ ਪੜ੍ਹੇ ਸ਼ਬਦ ਤੇ ਫਿਰ ਵਾਰੀ ਨਹੀਂ ਆਉਣੀ, ਇਹੋ ਹੀ ਵਾਰੀ ਹੈ ਵਾਹਿਗੁਰੂ ਦੇ ਮਿਲਣ ਦੀ ਮਨੁੱਖਾ ਜਨਮ, ਇਹਦੀਆਂ ਜੂਨਾਂ ਚ ਕਦੋਂ ਮਹਾਰਾਜ ਨੂੰ ਮਿਲ ਸਕਾਂਗੇ, ਜਦੋਂ ਚਾਰ ਪਾਉ ਦੇ ਸਿੰਘ ਗੁਣਮੁਖ ਕਬ ਕੈਸੇ ਗੁਣ ਗਈ ਹੈ, ਉਸ ਵੈ ਚੰਗਾ ਪਰ ਹੈ ਕਬ ਕਦ ਮੂਲ ਕਈ ਹੈ, ਹੁਣ ਤਾਂ ਚਵਾਰੇ ਸਿਰ ਲਕੋ ਕੇ ਪੈ ਰਹੇ ਹਾਂ। ਜਦੋਂ ਉਸਦੇ ਮੈਨੂੰ ਇਹ ਸੋਟਾ ਵੱਜਣ ਲੱਗਾ, ਜੇ ਬਹਿ ਗਿਆ ਤੁਰਦਾ ਬਹੁਤ ਤਾਂ ਵੀ ਸੋਟਾ ਵੱਜਾ, ਜਦੋਂ ਨਾ ਉੱਠਿਆ ਉਦੋਂ ਵੀ ਸੋਟਾ ਵੱਜਾ, ਇਸ ਪ੍ਰਕਾਰ ਹੈ। ਫਿਰ ਸਿਰ ਕਿੱਥੇ ਲੁਕਾਉਂਗੇ, ਹੁਣ ਤਾਂ ਸਿਰ ਲੁਕੋ ਲੈਂਦੇ, ਕੁਟੀਆਂ ਬਣਾ ਬਣਾ ਕੇ ਲੁਕ ਕੇ ਬਹਿ ਰਹੇ ਹਾਂ। ਇਸ ਪ੍ਰਕਾਰ ਜਦੋਂ ਚਾਰ ਪੈਰ ਹੋ ਗਏ, ਮੂੰਹ ਗੁੰਗਾ ਹੋ ਗਿਆ, ਭੁੱਖ ਤੇ ਵੀ ਨਾ ਦੱਸ ਸਕਿਆ, ਚਾਰ ਦੋ ਸਿੰਘ ਹੋ ਗਏ, ਉਦੋਂ ਕਿਵੇਂ ਗੁਣ ਗਾ ਸਕਣਗੇ। ਅਸੀਂ ਵੀ ਹਾਲਤ ਵਿੱਚ ਪਰਮੇਸ਼ਰ ਦੇ ਗੁਣ ਨਹੀਂ ਗਾਏ ਜਾਣੇ। ਜਦੋਂ ਮਨੁੱਖਾ ਜਨ ਰੂਪੀ ਰਾਤ ਬਿਹਾ ਗਈ, ਉਦੋਂ ਪਸ਼ਚਾਤਾਪ ਹੀ ਪੱਲੇ ਰਹਿ ਜਾਏਗਾ।
ਉੱਠ ਚੱਲੀ ਗਈ ਮੇਰਾ
ਨਿਰਾਸ਼ੀ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਤੋਂ, ਇਹ ਜਿੰਦ ਉੱਠ ਕੇ ਕਿਹਦੀਆਂ ਜੂਨਾਂ 84 ਲੱਖ ਜੂਨ ਰੂਪੀ ਕਾਇਰ ਵਿੱਚ ਜਾਂ ਪਰਲੋਕ ਨੂੰ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਨਿਰਾਸ਼ੀ ਹੋ ਕੇ ਉੱਠ ਕੇ ਚਲੀ ਗਈ।
ਜਿਨ ਕਉ ਸਾਧੂ ਭੇਟੀ
ਹੈ, ਸਰਕਾਰਾਂ ਵੀ ਕਿਸੇ ਦਾ ਹੋ ਸਕਦਾ ਹੈ ਕਿ ਨਹੀਂ? ਹਜ਼ੂਰ ਫਰਮਾਉਂਦੇ ਨੇ, ਹੇ ਪਿਆਰੇ ਚੇਤੇ ਕਰੋ, ਜਿਨ੍ਹਾਂ ਤਾਈਂ ਸਾਧੂ, ਸਾਧੂ ਕੌਣ ਹੈ? ਸ੍ਰੇਸ਼ਟ ਪੁਰਖ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਜਿੱਤੇ ਜਗ ਜੀਤ, ਮਨ ਨੂੰ ਜਿੱਤਣੇ ਕਰਕੇ ਜਗ ਦੀ ਜਿੱਤ ਹੈ। ਜਿਨ੍ਹਾਂ ਨੇ ਮਹਾਰਾਜ ਕਲਗੀ ਧਰਨ ਫਰਮਾਇਆ ਹੈ, ਹੱਥ ਹਲਾਏ ਸੁਰਗ ਨਾ ਜਾਹੂ, ਜੋ ਮਨ ਜੀਤ ਸਕਾ ਨਹੀਂ ਕਹੂ। ਹੱਥ ਹਲਾਈ ਜਾਵੇ ਕੁਛ ਨੀ, ਕੁਛ ਨੀ, ਸਭ ਮਿੱਥਿਆ ਹੀ ਹੈ। ਇਉਂ ਹਲਾਉਣ ਨਾਲ ਸਵਰਗ ਦੀ ਪ੍ਰਾਪਤੀ ਤਾਂ ਨਹੀਂ ਹੋ ਸਕਦੀ, ਜਿਹੜਾ ਕਿਸੇ ਵੇਲੇ ਵੀ ਆਪਦੇ ਮਨ ਤੇ ਫਤਿਹ ਨਹੀਂ ਪਾ ਸਕਿਆ, ਮਨ ਦੇ ਸੰਕਲਪਾਂ ਨੂੰ ਜਿੱਤ ਨਹੀਂ ਸਕਿਆ। ਇਸ ਕਰਕੇ ਸਾਧ ਸੰਗਤ ਜੀ, ਹਜ਼ੂਰ ਨੇ ਕਿਹਾ ਹੈ, ਆਂਖ ਮੀਤ ਮੀਤ ਕਰ। ਇਸ ਪ੍ਰਕਾਰ ਸਾਧ ਸੰਗਤ ਜੀ, ਪਖੰਡ ਜਨਾਵ ਜਿਹੜਾ, ਇਸ ਪ੍ਰਕਾਰ ਆਂਖ ਮੀਤ ਮਗ ਸੂਝ ਨਾ ਜਾਈ, ਤਾਂ ਅਨੰਤ ਮਿਲੇ ਕਦ ਭਾਈ। ਅੱਖਾਂ ਮੀਚ ਕੇ ਬੈਠਾ ਰਹਿੰਦਾ, ਰਾਜ ਨੀ ਜਿਹਦਾ ਅੱਖਾਂ ਮੀਚੋ ਆਏ ਨੂੰ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇਗੀ? ਆਂਖ ਮੂਲ ਕਰ ਬਿੰਬ ਵਿਖਾਵਾ ਹੈ, ਅੰਧ ਦੀ ਪਦਵੀ ਕਹਿ ਪਾਵੈ। ਅੱਖਾਂ ਮੀਚ ਕੇ ਪਖੰਡ ਕਰਕੇ ਲੋਕਾਂ ਨੂੰ ਵਿਖਾਵੇ, ਉਹਨੇ ਦੀ ਪਦਵੀ ਮਿਲਦੀ। ਸੂਰਮਾ ਦੂਏ ਜਨਮ ਚ ਮਾਰਾ ਬਣਾ ਦੇਣਗੇ, ਫਿਰ ਉਹ ਕੀ ਕਰ ਲੂਗਾ, ਜੋਰ ਦਾ ਕੀ ਚੱਲੇਗਾ? ਇਸ ਕਰਕੇ ਸਾਧ ਸੰਗਤਾਂ ਦੀ ਪਦਵੀ ਸਮਝ ਲਓ, ਅੱਗੇ ਜੇ ਤਾਂ ਤੁਸੀਂ ਆਦਮੀਆਂ ਵਰਗਾ ਸਮਝ ਲਓ, ਜਿਹੜੇ ਅੱਖਾਂ ਹੀ ਨੀਚ ਰਹੇ, ਬਾਕੀ ਜਿਵੇਂ ਲੋਕਾਂ ਨੇ ਇੱਕ ਪ੍ਰਪੰਚ ਦਿਖਾਇਓ, ਯਾਦ ਸਿਵੇ ਸਿਰ ਵੱਧ ਕਰਿਓ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਨ੍ਹਾਂ ਦਾ ਜੀਵਨ ਹੈ, ਉਹਨਾਂ ਦੀ ਬਾਬਤ ਹਜ਼ੂਰ ਆਪਾਂ ਨੂੰ ਫਰਮਾ ਰਹੇ ਹਨ।
ਜਿਨ ਕਉ ਸਾਧੂ ਭੇਟੀ ਹੈ,
ਸਾਧੂ ਉਹ ਹੁੰਦਾ ਹੈ ਜਿਹਨੇ ਮਨ ਨੂੰ ਸਾਧ ਲਿਆ ਹੋਵੇ। ਮਨ ਨੂੰ ਸਾਧਣਾ ਕਿਵੇਂ ਹੈ? ਮਨ ਅਸਾਧ ਸਾਧੇ ਜਨ ਕੋਈ, ਅਸਾਧ ਮਨ ਹੈ ਰੋਗ ਦੀ ਨਿਆਣੀ, ਜਿਵੇਂ ਤਪ ਦਿਕਰੀ ਬਿਮਾਰੀ ਹੁੰਦੀ ਹੈ, ਸਰਦੋਖ ਅਸਾਧ ਹੁੰਦੇ ਹਨ, ਇਸੇ ਪ੍ਰਕਾਰ ਮਨ ਹੈ। ਇਸ ਨੂੰ ਕੋਈ ਕੋਈ ਸਾਧਣ ਵਾਲਾ ਪੁਰਖ ਹੈ ਕਰੋੜਾਂ ਵਿੱਚੋਂ, ਕੋਤਣ ਮੈਂ ਨਾਨੇ ਕੋਈ ਨਾਰਾਇਣ ਦੇ ਚੀਤ, ਉਹ ਅਸਾਧ ਮਨ ਨੂੰ ਸਾਧਦੇ ਹਨ, ਜਿਨ੍ਹਾਂ ਵਿੱਚ ਜਿਹੜੀ ਪਰਮੇਸ਼ਰ ਵਸਿਆ ਰਹਿੰਦਾ ਹੈ, ਉਹ ਹੈ ਸਾਧੂ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਨ ਕੀਤਾ ਹੈ। ਇੱਕ ਸਾਧਕ ਹੁੰਦਾ ਹੈ, ਇੱਕ ਸਾਧਨ ਹੁੰਦੇ ਹਨ, ਇੱਕ ਸਾਧ ਅਵਸਥਾ ਹੁੰਦੀ ਹੈ। ਸਾਧਕ ਜੋ ਵਿਰਾਗ ਵਿਵੇਕ ਸੰਮਤੀ ਮੋਖ ਇੱਛਾ ਵਿਧਾਨ ਦੇ ਅਨੁਸਾਰ ਸਾਧਨ ਕਰਦਾ, ਉਹ ਸਾਧਕ ਪੁਰਖ ਹੈ। ਜਾਂ ਯੋਗ ਦੇ ਅਨੁਸਾਰ ਆਸਣ ਜਮ ਨੇਮ ਪ੍ਰਾਣਾਯਾਮ ਆਸਣ ਪ੍ਰਤਿਆਹਾਰ ਧਾਰਨਾ ਧਿਆਨ ਸਮਾਧ ਆਦਿ ਕੰਗਾਂ ਨੂੰ ਗ੍ਰਹਿਣ ਕਰਦਾ, ਉਹ ਸਾਧਕ ਪੁਰਖ ਹੈ। ਇਹਨਾਂ ਸਾਧਨਾ ਨੂੰ ਜਿਹੜਾ ਸਾਧ ਕਰਕੇ ਜਿੱਤ ਕਰਕੇ ਸਾਧ ਅਵਸਥਾ, ਜੋ ਸਿੱਧ ਪ੍ਰਾਪਤੀ ਵਾਲੀ ਅਵਸਥਾ ਸਰੂਪ ਵਾਲੀ, ਉਸ ਨੂੰ ਜਿਹੜਾ ਪ੍ਰਾਪਤ ਜੋ ਸਾਧੂ ਹੁੰਦਾ ਹੈ, ਤੇ ਜਿਹਨਾਂ ਨੂੰ ਐਸੇ ਸਾਧੂ ਸ੍ਰੇਸ਼ਟ, ਜਿਵੇਂ ਭਾਈ ਬੁੱਢਾ ਸਾਹਿਬ ਜੀ ਦਾ ਜੀਵਨ ਸੀ, ਜਿਸ ਪ੍ਰਕਾਰ ਗੁਰਮੁਖ ਸਿੱਖ ਗੁਰੂ ਸਾਹਿਬ ਦੇ ਹੋਏ ਹਨ, ਆਪ ਹੀ ਸਤਿਗੁਰੂ ਨਾਨਕ ਦੇਵ ਜੀ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ, ਭਾਵੇਂ ਉਸ ਵੇਲੇ ਸੰਨਿਆਸੀ ਵੀ ਸਾਧੂ ਸਨ, ਵਿਰਾਗੀ ਵੀ ਸਾਧੂ ਸਨ, ਹੋਰ ਵੀ ਭੇਖਾਂ ਦੇ ਸਾਧੂ ਸਨ, ਪਰ ਭਾਈ ਸਾਹਿਬ ਨੂੰ ਲਿਖਿਆ ਹੈ, ਸਮੇ ਕੋਈ ਨਾ ਸਾਧ ਬਿਨੋ, ਸਾਧ ਨੂੰ ਦਿੱਤੇ ਜਗ ਵਿੱਚ ਕੋਆ, ਸਾਧ ਤੋਂ ਬਿਨਾਂ ਦੁਨੀਆਂ ਨੂੰ ਥੰਮਣ ਨੂੰ ਕੋਈ ਸਮਰੱਥ ਨਹੀਂ ਸੀ। ਭਾਵੇਂ ਭੇਖਾਂ ਵਾਲੇ ਸਾਰੇ ਸਾਧੂ ਸਨ, ਪਰ ਮਨ ਨੂੰ ਸਾਧਣ ਵਾਲਾ ਗੁਰੂ ਨਾਨਕ ਸਾਹਿਬ ਜੈਸਾ ਕੋਈ ਦਿਸਦਾ ਨਹੀਂ ਸੀ ਦੁਨੀਆਂ ਵਿੱਚ। ਇਸ ਕਰਕੇ ਕਿਸੇ ਨੇ ਇਹ ਦੁਨੀਆਂ ਨੂੰ ਰੁੜੀ ਜਾਂਦੀ ਥੰਮਿਆ ਨਹੀਂ। ਇਸ ਪ੍ਰਕਾਰ ਧਰਮ ਉਦਾਸ ਹੋਏ ਦੀ ਰੱਖਿਆ ਕਰਨ ਵਾਸਤੇ ਕਲਯੁਗ ਉਧਾਰਿਆ ਗੁਰਦੇਵ, ਮਲਮੂਦ ਮੂਧ ਜੇ ਮੁਗਧ ਹੋ ਕੇ ਕੋਈ ਆਪਦੀ ਮੈਲ ਹੀ ਘੋੜੀ ਖਾਈ ਜਾਂਦੇ ਸੀ, ਕੋਈ ਪਿਸ਼ਾਬ ਨਿਆਣਿਆਂ ਨੂੰ ਜੰਮਦਿਆਂ ਨੂੰ ਪਿਸ਼ਾਬ ਹੀ ਪਿਆਈ ਜਾਂਦੇ ਸੀ ਅਕਲ ਮਾਰਨ ਵਾਸਤੇ, ਤੇ ਮੂੜ ਜਿਹੜੇ ਪੁਰਖ ਸਨ, ਦੁਖਈ ਪੁਰਖ ਸਨ, ਮੁਗਧ ਜਿਹੜੇ ਪਾਂਬਰ ਸਨ, ਸਭ ਲਗੇ ਤੇਰੀ ਸੇਵ, ਉਹਨਾਂ ਨੂੰ ਵੀ ਕਹਿਣ ਤੇ ਲਾ ਤਾ, ਨਿਹਾਲ ਕਰਤਾ ਸੱਚੇ ਪਾਤਸ਼ਾਹ, ਐਡੇ ਉਪਕਾਰੀ ਆਪ ਸਤਿਗੁਰੂ ਜੰਮੇ ਪ੍ਰਗਟ ਹੋਏ ਹੋ ਸੰਸਾਰ ਦੇ ਅੰਦਰ, ਜਿਵੇਂ ਸਾਧੂ ਸਤਿਗੁਰੂ ਜੀ ਜਿਨ੍ਹਾਂ ਦੇ ਤਾਈਂ ਭੇਸ ਜਿਹਾ ਮਿਲ ਜਾਂਦੇ ਹਨ।
ਸਾਧ
ਸੰਗਤ ਜੀ, ਸਾਧੂਆਂ ਦਾ ਸੁਭਾਅ ਹੁੰਦਾ ਹੈ, ਜਿਹੜੇ ਲੱਖਣ ਕੀਤੇ ਹੈ। ਇਸ ਪ੍ਰਕਾਰ ਕਹਿੰਦੇ ਬੁਰੇ ਨਾਲ ਬੁਰਿਆਈ ਕਰਦੇ ਮਾਫ ਕਰਨ ਕਈ ਸਿਆਣੇ, ਕਈ ਬੁਰਿਆਂ ਨਾਲ ਬੁਰਿਆਈ ਕਰਦੇ ਹੈ ਤੇ ਕਈ ਸਿਆਣੇ ਐਸੇ ਚੱਲ ਵੀ ਇਹਦੀ ਬੁਰਿਆਈ ਮਾਫ ਕਰ ਦਿੰਦੇ ਹੈ, ਪਰ ਬੁਰੇ ਨਾਲ ਫਿਰ ਲੇਤੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਦੇ ਨਾਲ ਫਿਰ ਭਲਿਆਈ ਕਰਨੀ, ਉਹਨਾਂ ਨੂੰ ਬਖਸ਼ ਕੇ ਨਿਹਾਲ ਕਰ ਦੇਣਾ, ਇਹ ਗੁਰੂ ਨਾਨਕ ਦੀ ਵਡਿਆਈ ਹੈ। ਨਿੰਦਕ ਦੁਸ਼ਟ ਕੋਈ ਸਤਿਗੁਰ ਦੀ ਸ਼ਰਨ ਫਿਰ ਆਵੇ, ਪਿਛਲੇ ਉਹਨਾਂ ਬਖਸ਼ ਲਏ, ਸਤਸੰਗਤ ਨਾਲ ਰਲਾਵੇ, ਸੰਗਤ ਨਾਲ ਮੇਲ ਕਰਕੇ ਜੀ ਮੀਂਹ ਬੁੱਠਿਆ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਚਾਰ ਬੋਸਰੀ ਸੁਰ ਸ੍ਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ। ਇਹ ਵਡਿਆਈ ਸਤਿਗੁਰੂ ਨਿਰਵੈਰ ਵਿੱਚ, ਜੋ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸ਼ਰਨ, ਨਿੰਦਕ ਦੁਸ਼ਟ ਦੀ ਕੋਈ ਸੁਭਾਅ ਵਾਲਾ ਹੋਵੇ ਜਿਹੜਾ ਸ਼ਰਨ ਆ ਜਾਵੇ ਉਸ ਨੂੰ ਬਖਸ਼ ਲੈਂਦੇ ਹੈ। ਐਸੇ ਸ੍ਰੇਸ਼ਟ ਸਤਿਗੁਰੂ ਜੀ ਹਨ ਜਿਨ
ਕੋ ਸਾਧੂ ਭੇਟੀ ਹੈ,
ਇਹਨਾਂ ਨੂੰ ਐਸੇ ਸ੍ਰੇਸ਼ਟ ਸਤਿਗੁਰੂ ਜੀ ਭੇਟੀਆਂ ਮਿਲ ਜਾਂਦੇ, ਪ੍ਰਾਪਤ ਹੋ ਜਾਂਦੇ ਹਨ।
ਦਰਗਾਹ ਹੋਏ
ਖਲਾਸ, ਸੰਸਾਰ ਦੀ ਦਰਗਾਹ ਵਿੱਚੋਂ ਵੀ ਖਲਾਸ ਮੁਕਤ ਹੋ ਜਾਂਦਾ ਹੈ। ਅਦੇ ਦਰਗ ਪਰਮੇਸ਼ਰ ਦੀ ਦਰਗਾਹ ਹੈ, ਉਸ ਵਿੱਚ ਵੀ ਇਹ ਛੁਟਕਾਰਾ ਪਾਉਂਦਾ ਹੈ। ਦਰ ਅੰਦਰ ਜਿਹੜੀ ਗਹਿ ਜਗ੍ਹਾ ਹੈ ਤੁਰਿਆ ਪਦ, ਉਹਦੇ ਵਿੱਚ ਜੋ ਰਾਸ਼ੀ ਤਾਮਸੀ ਸੁਭਾਵਕ ਖਾਏ ਦੋ ਸਾਧਕ ਪਹੁੰਚ ਨਹੀਂ ਦਿੰਦੇ, ਉਹਨਾਂ ਦਾ ਵੀ ਛੁਟਕਾਰਾ ਪਾਉਂਦਾ ਹੈ। ਉਹ ਪਰਮੇਸ਼ਰ ਦੀ ਦਰਗਾਹ ਵਿੱਚ ਖਲਾਸ ਮੁਕਤ ਪੁਰਖ ਹੋ ਜਾਂਦਾ, ਆਪ ਮੁਕਤ ਹੋ ਜਾਂਦਾ। ਉਹਨਾਂ ਨੂੰ ਸੰਸਾਰ ਦੀ ਦਰਗਾਹ ਚੋਂ ਖਲਾਸੀ ਦੇਣ ਵਾਲਾ, ਛੁਟਕਾਰਾ ਦੇਣ ਵਾਲਾ ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਜਨ ਕੋ ਸਦਾ ਨਮਸਕਾਰ,
ਕਰ ਕਿਰਪਾ ਪ੍ਰਭ ਆਪਣੀ।
ਉਸ ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ ਆਪਾਂ, ਹੇ ਮੇਰੇ ਪ੍ਰਭੂ ਅਕਾਲ ਪੁਰਖ, ਆਪਣੀ ਕਿਰਪਾ ਦ੍ਰਿਸ਼ਟੀ ਤੁਸੀਂ ਕਰੋ ਬਖਸ਼ਿੰਦ ਦਾਤਾ ਜੀ।
ਤੇਰੇ ਦਰਸ਼ਨ ਹੋਏ
ਤੇਰੇ ਸੰਤ ਭਾਗੇ ਤੇਰੇ ਦਰਸ਼ਨ ਦੇ ਪਿਆਸੇ ਹਨ, ਇਵੇਂ ਮਹਾਰਾਜ ਦੇ ਦਰਸ਼ਨਾਂ ਦੀ ਸਾਨੂੰ ਪਿਆਸ ਲੱਗੇ, ਇੱਛਾ ਲੱਗੇ, ਅਸੀਂ ਹੋਰਨਾਂ ਚੀਜ਼ਾਂ ਦੇ ਪਿਆਸੇ ਬਣੇ ਰਹਿੰਦੇ ਹਾਂ, ਰੂਪ ਵੇਖਣ ਦੇ ਅਤੇ ਆਵਾਜ਼ਾਂ ਸੁਣਨ ਦੇ, ਤੇਰੇ ਦਰਸ਼ਨਾਂ ਦੀ ਪਿਆਸ ਸਾਨੂੰ ਹੋਵੇ, ਐਸੀ ਕਿਰਪਾ ਕਰੋ ਸੱਚੇ
ਪਾਤਸ਼ਾਹ।
ਆਪ ਤੋਂ ਬਿਨਾਂ ਪ੍ਰਭੂ ਸਮਰੱਥ ਕੋਈ ਨਹੀਂ ਹੈ, ਹੋਰ ਸਾਰੇ ਅਲਪਦ ਹਨਗੇ, ਤੂੰ ਸਰਵ ਕਲਾ ਸਮਰੱਥ ਹੈ, ਹਰ ਭਰਮ ਜਾ ਕਾ ਨੇਤਰ ਹੋਰ। ਆਪ ਤੋਂ ਬਿਨਾਂ ਪ੍ਰਭ ਨਾਲ ਰੱਖਿਆ ਕਰਨ ਵਾਲਾ ਵੀ ਕੋਈ ਨਹੀਂ ਹੈ ਸੱਚੇ ਪਾਤਸ਼ਾਹ, ਦੂਸਰਾ ਸਵਾਮੀ ਵੀ ਕੋਈ ਨਹੀਂ ਹੈ ਆਪ ਤੋਂ ਬਿਨਾਂ।
ਨਾਨਕ ਕੀ ਅਰਦਾਸ,
ਜਿਨੀ ਦਿਨ ਆਜ ਹੀ ਆਪਾਂ ਨੂੰ ਜਾਚ ਦੱਸਦੇ ਹਨ ਇਹ ਪਰਮੇਸ਼ਰ ਸਾਡੀ ਇਹ ਅਰਦਾਸ ਹੈ, ਇਹ ਭਾਈ ਬੇਨਤੀ ਕਰੋ, ਸਾਡੇ ਜਿਹੜੇ ਕਾਮ ਕਰੋ ਦੁਸ਼ਮਣ ਹਨ ਉਹਨਾਂ ਨੂੰ ਸਾਡੇ ਦਾਸ ਕਰ ਦਿਓ। ਇਹ ਜਿਹੜੇ ਸਗਲ ਦੂਤ ਮੇਰੀ ਸੇਵਾ ਲਾਏ, ਕਰੋ ਬੇਨਤੀ ਰਾਗ ਸਾਗਰ ਤੇ ਹਮ ਤੇਰੀ ਸ਼ਰਨ ਆਇਆ, ਦੇਖੋ ਅਜਲ ਜਿ ਭਇਆ। ਇਸ ਪ੍ਰਕਾਰ ਕਲੀਰ ਨਿਵਾਸ ਸੱਚੇ ਪਾਤਸ਼ਾਹ ਸਾਡੀ ਅਰਦਾਸ ਹੈ, ਆਪ ਦੇ ਅੱਗੇ ਬੇਨਤੀ ਹੈ।
ਆਸਾੜ ਸੁਹੰਦਾ ਤਿਸ ਲੱਗੈ,
ਇਹ ਜਿਸ ਵਿੱਚ ਆਸਾ ਦੇ ਪੱਖ ਲਾਉਂਦੇ ਹਨ, ਐਸਾ ਜਿਹੜਾ ਹਾੜ ਦੇ ਮਹੀਨੇ ਕਲਯੁਗ ਦਾ ਜਮਾਨਾ ਤਪਿਆ ਹੋਇਆ, ਉਹਨਾਂ ਨੂੰ ਇਹ ਸੋਭ ਨੀਕ ਲੱਗਦਾ ਹੈ। ਕਲਯੁਗ ਵਧਾਰਿਆ ਗੁਰਦੇਵ, ਇਉਂ ਕਲਯੁਗ ਦੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੂੰ ਕਲਯੁਗ ਸਤਯੁਗ ਵਰਤਾਰਤਾ ਸਤਯੁਗ ਵਿਆਹ ਲੀਨਾ, ਸਤਯੁਗ ਦੇ ਜਿਹੜੇ ਗੁਣ ਸੀ ਇਹਦੇ ਚ ਆ ਕੇ ਲੀਨ ਕਰਕੇ ਮਿਲਾ ਕੇ ਸੱਚੇ ਪਾਤਸ਼ਾਹ ਜੀ ਨੇ ਬੇਣੂ ਰਾਜੇ ਤੋਂ, ਜੋ ਸ਼ੁਕਰਾਚਾਰਜ ਜੋ ਦੇਵਤਾ ਦਾ ਗੁਰੂ ਸੀ, ਉਹਦੀ ਦੇਵਤਾ ਨੀ ਲੜਕੀ ਦਾ ਸੱਤ ਤੋੜਿਆ ਸੀ ਖੂਹ ਤੇ ਪਾਣੀ ਭਰਦੀ ਦਾ, ਉਸ ਵੇਲੇ ਬੇਣੂ ਰਾਜੇ ਦੇ ਇਸ ਪਾਪ ਕਰਕੇ 10,000 ਵਰਾ ਸਾਧ ਸੰਗਤ ਜੀ ਸਤਯੁਗ ਚ ਕਲਯੁਗ ਦਾ ਸਮਾਂ ਲੱਗ ਗਿਆ ਸੀ। ਉਹ ਸਤਯੁਗ ਦਾ ਸਮਾਂ ਜਿਹੜਾ 10,000 ਵਰੇ ਦਾ ਪਿੱਛੇ ਪਿਆ ਸੀ, ਉਸ ਨੂੰ ਸਤਯੁਗ ਚ ਕਲਯੁਗ ਚ ਲਿਆ ਕੇ ਗੁਰੂ ਸਾਹਿਬ ਲੀਨ ਕੀਤਾ। ਇਸ ਪ੍ਰਕਾਰ ਕਲਯੁਗ ਚ ਸਤਯੁਗ ਵਰਤਾ ਦਿੱਤਾ ਹੈ, ਪਰ ਸਤਯੁਗ ਚ ਨਾ ਇੱਕ ਜਿਹੜਾ ਆਦਮੀ ਕਰੇ ਸਾਰੇ ਦੇਸ਼ ਨੂੰ ਦੰਡ ਮਿਲਦਾ ਸੀ, ਤੇ ਜਿਹੜਾ ਇੱਕ ਕਰੇ ਉਹਨੂੰ ਸਾਧ ਸੰਗਤ ਜੀ ਨਦੀ ਨੂੰ ਦੰਡ ਮਿਲਦਾ ਸੀ, ਦੁਆਪਰ ਚ ਕਰੇ ਤਾਂ ਵੰਸ਼ ਨੂੰ ਕੁਵੰਸ਼ ਕਿਹਾ ਜਾਂਦਾ ਸੀ। ਕਲਯੁਗ ਜਿਹੜਾ ਫੇਰੇ ਉਹ ਹੀ ਪਾਵੇ, ਇਹ ਸੱਚਾ ਨਿਆਂ ਸੱਚੇ ਪਾਤਸ਼ਾਹ ਨੇ ਕੀਤਾ। ਇਸ ਪ੍ਰਕਾਰ
ਆਸਾੜ ਸੁਹੰਦਾ ਤਿਸ ਲੱਗੈ,
ਆਸਾ ਦਾ ਹੜ ਜਿਹਦੇ ਚ ਵਗਦੇ ਹੈ, ਇਹੋ ਜਿਹਾ ਸਾਧ ਸੰਗਤ ਜੀ ਮਹੀਨਾ ਕਲਯੁਗ ਦਾ ਜਮਾਨਾ, ਇਹ ਆਸਾ ਰੂਪੀ ਜਿੱਥੇ ਭੱਖ ਲਾਉਂਦੇ ਹੈ ਉਹ ਸੋਭ ਨੀਕ ਉਹਨਾਂ ਨੂੰ ਲੱਗਦਾ ਹੈ।
ਜਿਸ ਮਨ ਹਰ ਚਰਨ ਨਿਵਾਸ,
ਉਹਨਾਂ ਦੇ ਮਨ ਚ ਹਰੀ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਦਾ ਨਿਵਾਸ ਹੈ, ਟਿਕਾਂ ਹੈ ਸਾਧ ਸੰਗਤ ਜੀ, ਜਿਨ੍ਹਾਂ ਦੇ ਚਰਨ ਸੱਚੇ ਪਾਤਸ਼ਾਹ ਦੇ ਟਿਕੇ ਰਹਿੰਦੇ ਹਰ ਵਕਤ, ਸਾਰੀਆਂ ਵਾਸ਼ਨਾ ਤੋਂ ਰਹਿਤ ਹੋ ਗਏ ਜੋ ਪੁਰਖ, ਉਹਨਾਂ ਨੂੰ ਇਹ ਹੜ ਦਾ ਮਹੀਨਾ ਬੜਾ ਸੋਭ ਨੀਕ ਲੱਗਦਾ ਹੈ ਤੇ ਸਦਾ ਨਿਹਾਲ ਹੁੰਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਭਾਗਾਂ ਵਾਲਿਓ, ਇਹ ਹੜ ਦੇ ਮਹੀਨੇ ਦੀ ਸੰਗਰਾਂਦ ਦੀ ਵਿਚਾਰ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਹੈ, ਜੋ ਨਿਹਾਲ ਹੋ ਕੇ ਧਾਰਨ ਕਰਕੇ ਆਪਣੇ ਜੀਵਨ ਨੂੰ ਉੱਚਾ ਬਣਾਈਏ, ਗੁਰੂ ਸਾਹਿਬ ਆਪਣੇ ਦੀ ਕਿਰਪਾ ਕਰਨ, ਆਪਦੀ ਪਿਆਰੀ ਸੁੱਖੀ ਸਾਨੂੰ ਬਖਸ਼ਣ।
ਪ੍ਰਭ ਤੁਧ ਬਿਨ
ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਨ ਸੁਹੰਦਾ ਜਿਸ ਮਨ ਹੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।